ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਸਤੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਇਸਤਸਨਾ। ਉਹ ਹੀ ਚਟਾਨ ਹੈ, ਉਹਦੀ ਸਨਅਤ ਕਾਮਲ ਹੈ, ਕਿਉਂ ਜੇ ਉਹਦੀਆਂ ਸਾਰੀਆਂ ਰਾਵਾਂ ਇਨਸਾਫ ਦੀਆਂ ਨੇ। ਉਹ ਵਫ਼ਾਦਾਰ ਰੱਬ ਅਤੇ ਬਦੀ ਤੋਂ ਬਗੈਰ ਹੈ, ਉਹ ਇਨਸਾਫ ਕਰਨ ਵਾਲਾ ਅਤੇ ਸੱਚਾ ਹੈ। ਜਵਾਬੀ ਪੜ੍ਹਾਈ, ਯਸਾਇਆ, ਜ਼ਬੂਰ। ਕਿਉਂ ਜੇ ਵੇਖੋ, ਮੈਂ ਨਵੇਂ ਅਸਮਾਨ ਅਤੇ ਨਵੀਂ ਧਰਤੀ ਨੂੰ ਪੈਦਾ ਕਰਦਾ ਵਾਂ, ਅਤੇ ਪਹਿਲੀਆਂ ਸ਼ੈਵਾਂ ਦਾ ਫਿਰ ਜ਼ਿਕਰ ਨਾ ਹੋਵੇਗਾ, ਅਤੇ ਉਹ ਖਿਆਲ ਵਿੱਚ ਨਾ ਆਉਣਗੀਆਂ, ਬਲਕਿ ਤੁਸੀਂ ਮੇਰੀ ਇਸ ਨਵੀਂ ਮਖਲੂਕ ਤੋਂ ਹਮੇਸ਼ਾ ਦੀ ਖੁਸ਼ੀ ਅਤੇ ਸ਼ਾਦਮਾਨੀ ਕਰੋ। ਕਿਉਂ ਜੇ ਵੇਖੋ, ਮੈਂ ਯਰੂਸ਼ਲਮ ਨੂੰ ਖੁਸ਼ੀ ਅਤੇ ਉਹਦਿਆਂ ਲੋਕਾਂ ਨੂੰ ਖੁਰਮੀ ਬਣਾਵਾਂਗਾ। ਖੁਦਾਵੰਦ ਸਾਰਿਆਂ ਉੱਤੇ ਮਿਹਰਬਾਨ ਹੈ, ਅਤੇ ਉਹਦੀ ਰਹਿਮਤ ਉਹਦੀ ਸਾਰੀ ਮਖਲੂਕ ਉੱਤੇ ਹੈ। ਐ ਖੁਦਾਵੰਦ, ਤੇਰੀ ਸਾਰੀ ਮਖਲੂਕ ਤੇਰਾ ਸ਼ੁਕਰ ਕਰੇਗੀ, ਅਤੇ ਤੇਰੇ ਮੁਕੱਦਸ ਤੈਨੂੰ ਤਾਨਾ ਆਖਣਗੇ, ਤੇਰੀ ਸਲਤਨਤ ਦੇ ਜਲਾਲ ਦਾ ਬਿਆਨ ਅਤੇ ਤੇਰੀ ਕੁਦਰਤ ਦਾ ਪ੍ਰਚਾਰ ਕਰਨਗੇ, ਤਾਂ ਜੋ ਬਨੀ ਆਦਮ ਉੱਤੇ ਉਹਦੀ ਕੁਦਰਤ ਦੇ ਕੰਮਾਂ ਨੂੰ ਅਤੇ ਉਹਦੀ ਸਲਤਨਤ ਦੇ ਜਲਾਲ ਦੀ ਸ਼ਾਨ ਨੂੰ ਜ਼ਾਹਿਰ ਕਰਨ। ਤੇਰੀ ਸਲਤਨਤ ਹਮੇਸ਼ਾ ਦੀ ਸਲਤਨਤ ਹੈ, ਅਤੇ ਤੇਰੀ ਹਕੂਮਤ ਪੀੜ੍ਹੀ ਤੋਂ ਪੀੜ੍ਹੀ ਤੀਕਰ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਪੈਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਅਤੇ ਅਸਮਾਨ ਨੂੰ ਪੈਦਾ ਕੀਤਾ, ਅਤੇ ਧਰਤੀ ਵੀਰਾਨ ਅਤੇ ਸੁਨਸਾਨ ਸੀ, ਅਤੇ ਗਹਿਰਾਓ ਉੱਤੇ ਹਨੇਰਾ ਸੀ, ਅਤੇ ਰੱਬ ਦੀ ਰੂਹ ਪਾਣੀ ਉੱਤੇ ਜੁੰਬਸ਼ ਕਰਦੀ ਸੀ, ਅਤੇ ਰੱਬ ਨੇ ਆਖਿਆ ਭਈ ਲੋ ਹੋ ਜਾ, ਅਤੇ ਲੋ ਹੋ ਗਈ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ, ਅਤੇ ਉਹ ਸਮੁੰਦਰ ਦੀਆਂ ਮੱਛੀਆਂ ਅਤੇ ਅਸਮਾਨ ਦੇ ਪਰਿੰਦਿਆਂ ਅਤੇ ਚੁਪਾਇਆਂ ਅਤੇ ਸਾਰੀ ਧਰਤੀ ਅਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖਣ। ਅਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਆਖਿਆ ਫਲੋ ਅਤੇ ਵਧੋ ਅਤੇ ਧਰਤੀ ਨੂੰ ਮਾਮੂਰੋ ਮਹਿਕੂਮ ਕਰੋ, ਅਤੇ ਸਮੁੰਦਰ ਦੀਆਂ ਮੱਛੀਆਂ ਅਤੇ ਹਵਾ ਦੇ ਪਰਿੰਦਿਆਂ ਅਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖੋ। ਅਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਅਤੇ ਵੇਖਿਆ ਵੀ ਬਹੁਤ ਚੰਗਾ ਹੈ। ਲੂਕਾ। ਜਦ ਉਹ ਸ਼ਹਿਰ ਵਿੱਚ ਸੀ ਅਤੇ ਵੇਖੋ, ਕੋੜ ਨਾਲ ਭਰਿਆ ਹੋਇਆ ਇੱਕ ਬੰਦਾ ਯਸੂ ਨੂੰ ਵੇਖ ਕੇ ਮੂੰਹ ਭਰਨੇ ਡਿੱਗਿਆ ਅਤੇ ਉਹਦੀ ਮਿੰਨਤ ਕਰਕੇ ਆਖਣ ਲੱਗਿਆ, ਐ ਖੁਦਾਵੰਦ, ਜੇ ਤੂੰ ਚਾਹਵੇਂ ਤਾਂ ਮੈਨੂੰ ਪਾਕ ਸਾਫ਼ ਕਰ ਸਕਦਾ ਹੈ। ਉਹਨੇ ਹੱਥ ਵਧਾ ਕੇ ਉਹਨੂੰ ਛੂਹਿਆ ਅਤੇ ਆਖਿਆ ਭਈ ਮੈਂ ਚਾਹੁੰਦਾ ਵਾਂ ਵੀ ਤੂੰ ਪਾਕ ਸਾਫ਼ ਹੋ ਜਾ, ਅਤੇ ਫੌਰਨ ਉਹਦਾ ਕੋੜ ਜਾਂਦਾ ਰਿਹਾ। ਅਤੇ ਉਹਨੇ ਉਹਨੂੰ ਤਾਕੀਦ ਕੀਤੀ ਭਈ ਕਿਸੇ ਨੂੰ ਨਾ ਦੱਸੀ, ਬਲਕਿ ਜਾ ਕੇ ਆਪਣਾ ਆਪ ਕਾਹਨ ਨੂੰ ਵਿਖਾ, ਅਤੇ ਜਿਵੇਂ ਮੂਸਾ ਨੇ ਮੁਕਰਰ ਕੀਤਾ ਹੈ, ਆਪਣੇ ਪਾਕ ਹੋਣ ਲਈ ਨਜ਼ਰ ਚੜ੍ਹਾ, ਤਾਂ ਜੋ ਉਹਨਾਂ ਲਈ ਗਵਾਹੀ ਹੋਵੇ। ਪਰ ਉਹਦੀ ਮਸ਼ਹੂਰੀ ਬਹੁਤੀ ਹੋਈ ਅਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਵੀ ਉਹਦੀਆਂ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਸ਼ਿਫਾ ਪਾਉਣ। ਪਰ ਉਹ ਜੰਗਲਾਂ ਵਿੱਚ ਵੱਖਰਾ ਜਾ ਕੇ ਦੁਆ ਕਰਦਾ ਹੁੰਦਾ ਸੀ। ਲੂਕਾ। ਜਦੋਂ ਉਹ ਟੁਰਦਿਆਂ ਟੁਰਦਿਆਂ ਯਰੂ ਦੇ ਕੋਲ ਅਪੜਿਆ, ਤੇ ਇੰਜ ਹੋਇਆ ਭਈ ਇੱਕ ਅੰਨਾ ਰਾਹ ਦੇ ਕੰਢੇ ਉੱਤੇ ਬੈਠਿਆ ਮੰਗ ਰਿਹਾ ਸੀ। ਉਹ ਲੋਕਾਂ ਦੇ ਜੱਥੇ ਦੀ ਜਾਨ ਦੀ ਆਵਾਜ਼ ਸੁਣ ਕੇ ਪੁੱਛਣ ਲੱਗਿਆ ਭਈ ਕੀ ਹੋ ਰਿਹਾ ਹੈ। ਉਹਨਾਂ ਨੇ ਉਹਨੂੰ ਆਖਿਆ ਭਈ ਯਸੂ ਨਾਸਰੀ ਜਾ ਰਿਹਾ ਹੈ। ਉਹਨੇ ਚਿੱਲਾ ਕੇ ਆਖਿਆ, ਐ ਯਸੂ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਜਿਹੜੇ ਅੱਗੇ ਜਾਂਦੇ ਸੀ ਉਹ ਉਹਨੂੰ ਝਿੜਕਣ ਲੱਗੇ ਭਈ ਚੁੱਪ ਰਹਿ, ਪਰ ਉਹ ਹੋਰ ਵੀ ਉੱਚੀ ਆਵਾਜ਼ ਨਾਲ ਚਿੱਲਾਇਆ ਭਈ ਐ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਯਸੂ ਨੇ ਖਲੋ ਕੇ ਹੁਕਮ ਦਿੱਤਾ ਭਈ ਉਹਨੂੰ ਮੇਰੇ ਕੋਲ ਲਿਆਓ। ਜਦ ਉਹ ਨੇੜੇ ਆਇਆ ਤੇ ਉਹਨੇ ਉਹਨੂੰ ਪੁੱਛਿਆ, ਤੂੰ ਕੀ ਚਾਹੁੰਦਾ ਹੈ ਭਈ ਮੈਂ ਤੇਰੇ ਲਈ ਕਰਾਂ? ਉਹਨੇ ਆਖਿਆ, ਐ ਖੁਦਾਵੰਦ, ਇਹ ਭਈ ਮੈਂ ਵੇਖਣ ਲੱਗ ਜਾਵਾਂ। ਯਸੂ ਨੇ ਉਹਨੂੰ ਆਖਿਆ, ਬੀਨਾ ਹੋ ਜਾ, ਤੇਰੇ ਇਮਾਨ ਨੇ ਤੈਨੂੰ ਚੰਗਾ ਕੀਤਾ। ਉਹ ਉਸੇ ਵੇਲੇ ਬੀਨਾ ਹੋ ਗਿਆ ਅਤੇ ਰੱਬ ਦੀ ਵਡਿਆਈ ਕਰਦਿਆਂ ਹੋਏ ਉਹਦੇ ਮਗਰ ਟੁਰ ਪਿਆ, ਅਤੇ ਸਾਰੇ ਲੋਕਾਂ ਨੇ ਇਹ ਵੇਖ ਕੇ ਰੱਬ ਦੀ ਵਡਿਆਈ ਕੀਤੀ। ਮਰਕਸ। ਅਤੇ ਉਹ ਫਿਰ ਸੌਰ ਦੀਆਂ ਸਰਹੱਦਾਂ ਵਿੱਚੋਂ ਨਿਕਲ ਕੇ ਸੈਦਾ ਦੀ ਰਾਹ ਤੋਂ ਦਿਕਫਲਿਸ ਦੀਆਂ ਸਰਹੱਦਾਂ ਤੋਂ ਹੁੰਦਾ ਹੋਇਆ ਗਲੀਲ ਦੀ ਝੀਲ ਤੀਕਰ ਅਪੜਿਆ ਅਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਹਕਲਾਉਂਦਾ ਵੀ ਸੀ ਉਹਦੇ ਕੋਲ ਲਿਆ ਕੇ ਉਹਦੀ ਮਿੰਨਤ ਕੀਤੀ ਵੀ ਆਪਣਾ ਹੱਥ ਉਹਦੇ ਉੱਤੇ ਧਰ। ਉਹ ਉਹਨੂੰ ਜੱਥੇ ਵਿੱਚੋਂ ਵੱਖ ਲੈ ਗਿਆ ਅਤੇ ਆਪਣੀਆਂ ਉਂਗਲੀਆਂ ਉਹਦੇ ਕੰਨਾਂ ਵਿੱਚ ਪਾਈਆਂ ਅਤੇ ਥੁੱਕ ਕੇ ਉਹਦੀ ਜ਼ੁਬਾਨ ਛੋਈ ਅਤੇ ਅਸਮਾਨ ਵੱਲ ਨਜ਼ਰ ਕਰਕੇ ਇੱਕ ਹੌਕਾ ਭਰਿਆ ਅਤੇ ਉਹਨੂੰ ਆਖਿਆ ਇਫਤਾ ਯਾਨੀ ਖੁੱਲ ਜਾ। ਅਤੇ ਉਹਦੇ ਕੰਨ ਖੁੱਲ੍ਹ ਗਏ ਅਤੇ ਉਹਦੀ ਜ਼ੁਬਾਨ ਦੀ ਗੰਢ ਖੁੱਲ੍ਹ ਗਈ ਅਤੇ ਉਹ ਸਾਫ਼ ਸਾਫ਼ ਬੋਲਣ ਲੱਗ ਪਿਆ। ਅਤੇ ਉਹਨੇ ਉਹਨਾਂ ਨੂੰ ਹੁਕਮ ਦਿੱਤਾ ਵੀ ਕਿਸੇ ਨੂੰ ਨਾ ਦੱਸਿਓ, ਪਰ ਜਿੰਨਾ ਉਹ ਉਹਨਾਂ ਨੂੰ ਹੁਕਮ ਦਿੰਦਾ ਸੀ ਓਨਾ ਹੀ ਉਹ ਮਸ਼ਹੂਰ ਕਰਦੇ ਰਹੇ। ਅਤੇ ਉਹਨਾਂ ਨੇ ਬਹੁਤ ਹੈਰਾਨ ਹੋ ਕੇ ਆਖਿਆ, ਜੋ ਕੁਝ ਉਹਨੇ ਕੀਤਾ ਸਭ ਚੰਗਾ ਏ, ਉਹ ਬੋਲਿਆਂ ਨੂੰ ਸੁਣਨ ਦੀ ਅਤੇ ਗੁੰਗਿਆਂ ਨੂੰ ਬੋਲਣ ਦੀ ਤਾਕਤ ਦਿੰਦਾ ਹੈ। ਅਮਸਾਲ ਸੁਣਨ ਵਾਲੇ ਕੰਨ ਅਤੇ ਵੇਖਣ ਵਾਲੀ ਅੱਖ ਦੋਵਾਂ ਨੂੰ ਰੱਬ ਨੇ ਬਣਾਇਆ ਹੈ। ਕੁਲਸੀਓ ਕਿਉਂ ਜੇ ਉਹਦੇ ਵਿੱਚ ਹੀ ਸਾਰੀਆਂ ਸ਼ੈਵਾਂ ਪੈਦਾ ਕੀਤੀਆਂ ਗਈਆਂ, ਅਸਮਾਨ ਦੀਆਂ ਹੋਣ ਭਾਵੇਂ ਧਰਤੀ ਦੀਆਂ, ਵੇਖੀਆਂ ਹੋਣ ਭਾਵੇਂ ਨਾ ਵੇਖੀਆਂ, ਤਖ਼ਤ ਹੋਣ ਜਾਂ ਰਿਆਸਤਾਂ ਹੋਣ ਜਾਂ ਹਕੂਮਤਾਂ ਜਾਂ ਇਖਤਿਆਰ, ਸਾਰੀਆਂ ਸ਼ੈਵਾਂ ਉਹਦੇ ਪਾਰੋਂ ਅਤੇ ਉਹਦੇ ਲਈ ਹੀ ਪੈਦਾ ਹੋਈਆਂ ਨੇ ਅਤੇ ਉਹ ਸਾਰੀਆਂ ਸ਼ੈਵਾਂ ਤੋਂ ਪਹਿਲਾਂ ਹੈ ਅਤੇ ਉਹਦੇ ਵਿੱਚ ਹੀ ਸਾਰੀਆਂ ਸ਼ੈਵਾਂ ਕਾਇਮ ਨੇ ਅਤੇ ਉਹੀ ਬਦਨ ਯਾਨੀ ਕਲੀਸੀਆ ਦਾ ਸਿਰ ਏ, ਉਹੀ ਮੁਬਦਾ ਏ ਅਤੇ ਮੋਇਆਂ ਵਿੱਚੋਂ ਜੀ ਉੱਠਣ ਵਾਲਿਆਂ ਵਿੱਚੋਂ ਪਲੌਠਾ ਏ, ਤਾਂ ਜੋ ਸਾਰੀਆਂ ਗੱਲਾਂ ਵਿੱਚੋਂ ਉਹਦਾ ਦਰਜਾ ਪਹਿਲਾ ਹੋਵੇ। ਕਿਉਂ ਜੇ ਬਾਪ ਨੂੰ ਇਹ ਪਸੰਦ ਆਇਆ ਵੀ ਸਾਰੀ ਮਾਮੂਰੀ ਉਹਦੇ ਵਿੱਚ ਹੀ ਸਕੂਨਤ ਕਰੇ ਅਤੇ ਉਹਦੇ ਲਹੂ ਦੇ ਪਾਰੋਂ ਜਿਹੜਾ ਸੂਲੀ ਉੱਤੇ ਵਗਿਆ ਸੁਲ੍ਹਾ ਕਰਕੇ ਸਾਰੀਆਂ ਸ਼ੈਵਾਂ ਦਾ ਉਹਦੇ ਰਾਹੀਂ ਆਪਣੇ ਨਾਲ ਮੇਲ ਕਰ ਲਵੇ, ਭਾਵੇਂ ਧਰਤੀ ਦੀਆਂ ਹੋਣ ਅਤੇ ਭਾਵੇਂ ਅਸਮਾਨ ਦੀਆਂ। ਵਾਜ਼ ਅਤੇ ਮੈਨੂੰ ਯਕੀਨ ਹੈ ਵੀ ਸਭ ਕੁਝ ਜੋ ਰੱਬ ਕਰਦਾ ਹੈ ਹਮੇਸ਼ਾ ਲਈ ਏ, ਇਹਦੇ ਵਿੱਚ ਕੁਝ ਘਾਟਾ ਨਹੀਂ ਹੋ ਸਕਦਾ ਅਤੇ ਰੱਬ ਨੇ ਇਹ ਇਸ ਲਈ ਕੀਤਾ ਹੈ ਵੀ ਲੋਕ ਉਹਦੇ ਤੋਂ ਡਰਦੇ ਰਹਿਣ। ਜੋ ਕੁਝ ਹੈ ਏ ਉਹ ਪਹਿਲੇ ਤੋਂ ਹੋ ਚੁੱਕਿਆ ਹੈ ਅਤੇ ਜੋ ਕੁਝ ਹੋਣ ਵਾਲਾ ਹੈ ਉਹ ਵੀ ਹੋ ਚੁੱਕਿਆ ਹੈ। ਮੱਤੀ ਇਸ ਲਈ ਚਾਹੀਦਾ ਹੈ ਵੀ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਅਸਲੀਅਤ ਰੂਹਾਨੀ ਹਮਾਹੰਗ ਨਾ ਬਦਲਣ ਵਾਲੀ ਲਾਫਾਨੀ ਅਲਾਹੀ ਅਤੇ ਅਬਦੀ ਏ। ਗੈਰ ਰੂਹਾਨੀ ਕੁਝ ਵੀ ਅਸਲੀ ਹਮਾਹੰਗ ਜਾਂ ਹਮੇਸ਼ਾ ਦਾ ਨਹੀਂ ਹੋ ਸਕਦਾ। ਪਾਪ ਬਿਮਾਰੀ ਅਤੇ ਫਾਨੀਅਤ ਰੂਹ ਦੇ ਫਾਨੀ ਸਿਮਤੁਲ ਕਦਮ ਨੇ ਅਤੇ ਇਹ ਯਕੀਨਨ ਅਸਲੀਅਤ ਦੇ ਮੁਖਾਲਫ ਹੋਣਗੇ। ਵੇਲਾ ਹਲੇ ਅਬਦੀਅਤ ਲਾਫਾਨੀਅਤ ਅਤੇ ਪੂਰੀ ਅਸਲੀਅਤ ਤੀਕਰ ਨਹੀਂ ਅਪੜਿਆ। ਸਾਰੀ ਅਸਲੀਅਤ ਅਬਦੀ ਏ, ਕਾਮਲੀਅਤ ਅਸਲੀਅਤ ਨੂੰ ਸਾਹਮਣੇ ਲਿਆਉਂਦੀ ਏ। ਕਾਮਲੀਅਤ ਵਜੋਂ ਕੁਝ ਵੀ ਪੂਰੇ ਤੌਰ 'ਤੇ ਅਸਲੀ ਨਹੀਂ ਏ। ਜਦੋਂ ਤੀਕਰ ਕਾਮਲੀਅਤ ਜ਼ਾਹਰ ਨਹੀਂ ਹੁੰਦੀ ਅਤੇ ਅਸਲੀਅਤ ਤੀਕਰ ਨਹੀਂ ਅਪੜਦੀ, ਸਾਰੀਆਂ ਸ਼ੈਵਾਂ ਗਾਇਬ ਹੋਣੀਆਂ ਜਾਰੀ ਰਹਿਣਗੀਆਂ। ਰੱਬ ਦੇ ਬਾਰੇ ਸਾਰੇ ਵੱਖਰੇ ਇਜ਼ਹਾਰ ਸਿਹਤ, ਪਾਕਿਜ਼ਗੀ, ਲਾਫਾਨੀਅਤ, ਲਾਮਹਦੂਦ ਹਯਾਤੀ, ਸੱਚਿਆਈ ਅਤੇ ਮੁਹੱਬਤ ਦੀ ਅਕਾਸੀ ਕਰਦੇ ਨੇ। ਇਲਾਹੀ ਅਸੂਲ ਜਾਂ ਰੂਹ ਸਭ ਕੁਝ ਸਮਝਦਾ ਜਾਂ ਜ਼ਾਹਿਰ ਕਰਦਾ ਏ ਅਤੇ ਇਸੇ ਲਈ ਸਭ ਕੁਝ ਉਂਝ ਹੀ ਕਾਮਲ ਹੋਣਾ ਚਾਹੀਦਾ ਹੈ ਜਿਵੇਂ ਇਲਾਹੀ ਅਸੂਲ ਕਾਮਲ ਏ। ਰੂਹ ਲਈ ਕੁਝ ਨਵਾਂ ਨਹੀਂ ਏ, ਉਸ ਹਮੇਸ਼ਾ ਦੀ ਸਿਆਣ ਲਈ ਕੁਝ ਵੀ ਅਫਸਾਨਵੀ ਨਹੀਂ ਏ। ਜਿਹੜਾ ਸਾਰੀਆਂ ਗੱਲਾਂ ਦਾ ਲਿਖਾਰੀ ਏ, ਜਿਹਨੇ ਸਾਰੀ ਅਬਦੀਅਤ ਬਣਾਈ ਏ, ਉਹ ਆਪਣੇ ਆਪ ਦੇ ਖਿਆਲ ਜਾਣਦਾ ਏ। ਰੱਬ ਆਪਣੇ ਕੰਮ ਤੋਂ ਮੁਤਮਿਨ ਸੀ, ਉਹ ਆਪਣੀ ਲਫਾਨੀ ਖੁਦ ਸਾਖਤਗੀ ਅਤੇ ਲਫਾਨੀ ਸਿਆਣ ਦਾ ਅਜਰ ਕਿਵੇਂ ਖੋ ਸਕਦਾ ਏ ਜਦਕਿ ਰੂਹਾਨੀ ਤਖਲੀਕ ਇਹਦਾ ਸ਼ਖਸਾਨਾ ਸੀ। ਮਾਦੇ ਤੋਂ ਰੂਹ ਵਿੱਚ ਹੌਲੀ ਹੌਲੀ ਸ਼ਾਮਲ ਹੋਵੋ। ਸਾਰੀਆਂ ਸ਼ੈਵਾਂ ਦੀ ਰੂਹਾਨੀ ਅਖੀਰ ਨੂੰ ਨਾਕਾਮ ਕਰਨ 'ਤੇ ਧਿਆਨ ਨਾ ਦਿਓ, ਬਲਕਿ ਚੰਗੀ ਸਿਹਤ ਅਤੇ ਇਖਲਾਕ ਦੇ ਪਾਰੋਂ ਅਤੇ ਬਤੌਰ ਰੂਹਾਨੀ ਬੜੋਤਰੀ ਅਤੇ ਫਿਤਰੀ ਤੌਰ 'ਤੇ ਰੂਹ ਵਿੱਚ ਆਓ। ਮੌਤ ਨਹੀਂ ਬਲਕਿ ਹਯਾਤੀ ਦਾ ਫਹਿਮ ਇਨਸਾਨ ਨੂੰ ਲਫਾਨੀ ਬਣਾਉਂਦਾ ਏ। ਇਹ ਅਕੀਦਾ ਭਈ ਬਦਨ ਵਿੱਚ ਮਾਦਾ ਜਾਂ ਰੂਹ ਹਯਾਤੀ ਹੋ ਸਕਦੀ ਏ ਅਤੇ ਇਹ ਭਈ ਇਨਸਾਨ ਮਿੱਟੀ ਜਾਂ ਆਂਡੇ ਤੋਂ ਪੈਦਾ ਹੁੰਦਾ ਏ, ਉਸ ਫਾਨੀ ਗਲਤੀ ਦਾ ਨਤੀਜਾ ਏ ਜਿਹਨੂੰ ਮਸੀਹ ਜਾਂ ਸੱਚਾਈ ਹਸਤੀ ਦੇ ਰੂਹਾਨੀ ਕਾਨੂੰਨ ਨੂੰ ਪੂਰਾ ਕਰਨ ਨਾਲ ਬਰਬਾਦ ਕਰਦਾ ਏ, ਜਿਹਦੇ ਵਿੱਚ ਇਨਸਾਨ ਉਂਝ ਕਾਮਲ ਏ ਜਿਵੇਂ ਅਸਮਾਨੀ ਪਿਓ ਕਾਮਲ ਏ। ਜੇ ਸੋਚ ਆਪਣਾ ਇਕਤਦਾਰ ਦੂਜਿਆਂ ਤਾਕਤਾਂ ਦੇ ਹਵਾਲੇ ਕਰ ਦੇਵੇ ਅਤੇ ਇਹ ਬਦਨ ਉੱਤੇ ਆਪਣੇ ਆਪ ਦੀਆਂ ਸੋਹਣੀਆਂ ਤਸਵੀਰਾਂ ਦਾ ਖਾਕਾ ਨਹੀਂ ਬਣਾ ਸਕਦੀ ਬਲਕਿ ਇਹ ਉਹਨਾਂ ਨੂੰ ਮਿਟਾ ਦਿੰਦੀ ਏ ਤੇ ਬੇਰੂਨੀ ਅਵਾਮਲ ਦੀ ਤਸਵੀਰਕਸ਼ੀ ਕਰਦੀ ਏ ਜਿਨ੍ਹਾਂ ਨੂੰ ਬਿਮਾਰੀ ਤੇ ਪਾਪ ਆਖਿਆ ਜਾਂਦਾ ਹੈ। ਬਸੀਰਤ ਸਮਾਤ ਸਾਰੇ ਰੂਹਾਨੀ ਅਹਿਸਾਸ ਅਬਦੀ ਨੇ, ਇਹ ਮੁੱਕ ਨਹੀਂ ਸਕਦੇ। ਇਹਨਾਂ ਦੀ ਹਕੀਕਤ ਤੇ ਲਾਫਾਨੀਅਤ ਰੂਹ ਤੇ ਸਿਆਣ ਵਿੱਚ ਨੇ, ਨਾ ਕਿ ਮਾਦੇ ਵਿੱਚ ਨੇ। ਇਸੇ ਤਰ੍ਹਾਂ ਉਹਨਾਂ ਦੀ ਮਜ਼ਬੂਤੀ ਵੀ। ਜੇ ਇੰਜ ਨਾ ਹੁੰਦਾ ਤਾਂ ਇਨਸਾਨ ਜਲਦੀ ਮਾਰ ਦਿੱਤਾ ਜਾਂਦਾ। ਜੇ ਮਾਦੀ ਪੰਜ ਹਵਾਸ ਉਹ ਆਲਾ ਹੁੰਦੇ ਜਿਨ੍ਹਾਂ ਦੇ ਰਾਹੀਂ ਰੱਬ ਨੂੰ ਸਮਝਿਆ ਜਾ ਸਕਦਾ, ਤੇ ਫਾਲਜ ਅੰਨਾਪਨ ਤੇ ਬੋਲਾਪਨ ਇਨਸਾਨ ਨੂੰ ਇੱਕ ਖੌਫਨਾਕ ਹਾਲਤ ਵਿੱਚ ਲੈ ਜਾਂਦੇ, ਜਿੱਥੇ ਉਹ ਦੂਜਿਆਂ ਵਾਂਗਰ ਹੁੰਦਾ, ਬਗੈਰ ਕਿਸੇ ਆਸ ਤੇ ਰੱਬ ਤੋਂ ਬਗੈਰ ਜੱਗ ਵਿੱਚ। ਪਰ ਅਸਲ ਵਿੱਚ ਇਹ ਆਫਤਾਂ ਆਮ ਤੌਰ 'ਤੇ ਇਨਸਾਨ ਨੂੰ ਖੁਸ਼ੀ ਅਤੇ ਵਜੂਦ ਦੇ ਤਾਲਬ ਹੋਣ ਅਤੇ ਇਹਨਾਂ ਨੂੰ ਲੱਭਣ ਵੱਲ ਲੈ ਜਾਂਦੀਆਂ ਨੇ। ਹਯਾਤੀ ਲਾਜ਼ਵਾਲ ਏ, ਹਯਾਤੀ ਇਨਸਾਨ ਦਾ ਅਸਲ ਅਤੇ ਨਿਉ ਏ। ਮੌਤ ਦੇ ਰਾਹੀਂ ਕਦੀ ਹਾਸਲ ਹੋਣ ਵਾਲੀ ਨਹੀਂ, ਬਲਕਿ ਇਹਦੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਿਹਨੂੰ ਮੌਤ ਆਖਿਆ ਜਾਂਦਾ ਏ, ਸੱਚਾਈ ਉੱਤੇ ਟੁਰਦੇ ਰਹਿਣ ਨਾਲ ਹਾਸਲ ਹੁੰਦੀ ਏ। ਮਾਦੇ ਦੀ ਬਜਾਏ ਰੂਹਾਨੀ ਤੌਰ 'ਤੇ ਵੇਖਣ ਅਤੇ ਸੁਣਨ ਵਿੱਚ ਬਹੁਤੀ ਮਸੀਹਤ ਏ। ਜ਼ਿਹਨੀ ਸਲਾਹੀਅਤਾਂ ਦੇ ਗੁਆਚਣ ਦੀ ਬਜਾਏ ਉਹਨਾਂ ਦੀ ਮੁਸਤਕਿਲ ਮਸ਼ਕ ਵਿੱਚ ਬਹੁਤੀ ਸਾਇੰਸ ਮਿਲਦੀ ਏ। ਉਹ ਗੁਆਚ ਤਾਂ ਨਹੀਂ ਸਕਦੀ, ਪਰ ਸਿਆਣ ਹਮੇਸ਼ਾ ਤਿਕਰ ਰਹਿੰਦੀ ਏ। ਉਹਦੀ ਸਿਆਣ ਨੇ ਸਦੀਆਂ ਪਹਿਲਾਂ ਅੰਨੇ ਨੂੰ ਬੇਨਾਈ ਅਤੇ ਬੋਲੇ ਨੂੰ ਸੁਣਨ ਦੀ ਤਾਕਤ ਦਿੱਤੀ, ਅਤੇ ਇਹ ਇਹਨਾਂ ਮੌਜਿਆਂ ਨੂੰ ਦੁਹਰਾਏਗੀ। ਅਕਲ ਸਾਰੀ ਸਿਆਣ ਇਦਰਾਕ ਅਤੇ ਇਸਤਦਾਦ ਦੀ ਮਲਕੀਅਤ ਰੱਖਦੀ ਏ। ਇਸ ਲਈ ਜ਼ਿਹਨੀ ਸਲਾਹੀਅਤਾਂ ਤਨਜ਼ੀਮ ਸਾਜ਼ੀ ਅਤੇ ਤਾਫਨ ਪਜ਼ੀਰੀ ਦੇ ਰਹਿਮੋ ਕਰਮ ਉੱਤੇ ਨਹੀਂ ਤਾਂ ਇਹਦੇ ਕੀੜੇ ਇਨਸਾਨ ਨੂੰ ਤਬਾਹ ਕਰ ਦੇਣ। ਜੇ ਇਨਸਾਨ ਦੀਆਂ ਸੁੱਚੀਆਂ ਹਿੱਸਾਂ ਦਾ ਜ਼ਖਮੀ ਹੋ ਜਾਣਾ ਮੁਮਕਿਨ ਹੁੰਦਾ ਤਾਂ ਰੂਹ ਨੂੰ ਉਹਨਾਂ ਨੂੰ ਸਾਰੀ ਕਾਮਲੀਅਤ ਵਿੱਚ ਦੁਬਾਰਾ ਬਣਾ ਦੇਣਾ ਚਾਹੀਦਾ ਹੈ। ਪਰ ਇਹ ਖਰਾਬ ਜਾਂ ਬਰਬਾਦ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂ ਜੇ ਇਹ ਫਾਨੀ ਸਿਆਣ ਵਿੱਚ ਵਜੂਦ ਰੱਖਦੀਆਂ ਨੇ, ਨਾ ਕਿ ਫਾਨੀ ਮਾਦੇ ਵਿੱਚ। ਕ੍ਰਿਸ਼ਨ ਸਾਇੰਸ ਦੇ ਸ਼ਫਾ ਦੇਣ ਵਾਲੇ ਲਈ ਬਿਮਾਰੀ ਇੱਕ ਸੁਪਨਾ ਏ ਜਿਹਦੇ ਤੋਂ ਮਰੀਜ਼ ਨੂੰ ਜਾਗਣ ਦੀ ਲੋੜ ਏ। ਇਲਾਜ ਕਰਨ ਵਾਲਿਆਂ ਨੂੰ ਬਿਮਾਰੀ ਅਸਲੀ ਨਹੀਂ ਲੱਗਣੀ ਚਾਹੀਦੀ, ਕਿਉਂ ਜੇ ਇਹ ਗੱਲ ਮੰਨਣ ਦੇ ਕਾਬਲ ਏ ਭਈ ਮਰੀਜ਼ ਨੂੰ ਠੀਕ ਕਰਨ ਦਾ ਤਰੀਕਾ ਇਹ ਹੈ ਭਈ ਉਹਨੂੰ ਬਿਮਾਰੀ ਗੈਰ ਅਸਲੀ ਜ਼ਾਹਰ ਕੀਤੀ ਜਾਵੇ। ਇਹ ਕਰਨ ਲਈ ਇਲਾਜ ਕਰਨ ਵਾਲੇ ਨੂੰ ਸਾਇੰਸ ਵਿੱਚ ਬਿਮਾਰੀ ਦੀ ਗੈਰ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਯਸੂ ਨੇ ਸਾਇੰਸ ਵਿੱਚ ਕਾਮਲ ਬੰਦੇ ਨੂੰ ਵੇਖਿਆ ਜਿਹੜਾ ਉਹਦੇ ਉੱਤੇ ਉੱਥੇ ਜ਼ਾਹਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ ਲਾਫਾਨੀ ਉੱਤੇ ਜ਼ਾਹਰ ਹੋਇਆ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਸ਼ਬੀਹ ਅਤੇ ਸੂਰਤ ਨੂੰ ਵੇਖਿਆ, ਅਤੇ ਇਨਸਾਨ ਦੇ ਇਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਅਤੇ ਆਲਮਗੀਰ ਏ, ਅਤੇ ਇਹ ਭਈ ਇਨਸਾਨ ਪਾਕ ਅਤੇ ਮੁਕੱਦਸ ਏ। ਮਾਦੇ ਦੇ ਦਾਅਵਿਆਂ ਤੋਂ ਇਨਕਾਰ ਖੁਸ਼ੀ ਦੀ ਰੂਹ ਵੱਲ, ਇਨਸਾਨ ਦੀ ਆਜ਼ਾਦੀ ਅਤੇ ਬਦਨ ਉੱਤੇ ਅਖੀਰੀ ਫਤਿਹ ਵੱਲ ਇੱਕ ਵੱਡਾ ਕਦਮ ਏ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਮਾਂਗੀ ਏ, ਅਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਅਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਅਸਲੀਅਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ, ਅਤੇ ਨਾ ਦੇ ਹੀ ਦਰਦ ਅਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਏ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਹਾਂ, ਅਤੇ ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਅਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰੀ ਨੂੰ ਸ਼ਿਫਾ ਦੇਣ ਅਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਇਨਸਾਨੀ ਗਲਤੀ ਇੱਕ ਇਖਲਾਕੀ ਕੀਮਈ ਅਮਲ ਵਿੱਚ ਗਾਇਬ ਹੋ ਜਾਵੇਗੀ। ਇਹ ਜ਼ਿਹਨੀ ਉਬਾਲ ਸ਼ੁਰੂ ਹੋ ਚੁੱਕਿਆ ਏ, ਅਤੇ ਇਹ ਉਦੋਂ ਤੀਕਰ ਜਾਰੀ ਰਹੇਗਾ ਜਦੋਂ ਤੀਕਰ ਇਮਾਨ ਦੀਆਂ ਸਾਰੀਆਂ ਗਲਤ ਫਹਿਮੀਆਂ ਨੂੰ ਕਬੂਲ ਨਾ ਕਰ ਲੈਣ। ਇਮਾਨ ਤਬਦੀਲ ਹੋ ਸਕਦਾ ਏ, ਪਰ ਰੂਹਾਨੀ ਫਹਿਮ ਤਬਦੀਲ ਨਹੀਂ ਹੋ ਸਕਦਾ। ਰੱਬ ਅਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਅਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਬਣਾਉਂਦਾ ਏ, ਅਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਇਸ ਲਈ ਪਾਪ, ਬਿਮਾਰੀ ਅਤੇ ਮੌਤ ਦੀ ਸੱਚਾਈ ਇਹ ਹੌਲਨਾਕ ਅਸਲੀਅਤ ਏ। ਭਈ ਗੈਰ ਅਸਲੀਅਤ ਇਨਸਾਨੀ ਗਲਤ ਅਕੀਦਿਆਂ ਨੂੰ ਉਸ ਵੇਲੇ ਤੀਕਰ ਅਸਲੀ ਵਿਖਾਲੀ ਦਿੰਦੀ ਏ ਜਦੋਂ ਤੀਕਰ ਰੱਬ ਉਹਨਾਂ ਦੇ ਬਹਿਰੂਪ ਨੂੰ ਲਾਹ ਨਹੀਂ ਦਿੰਦਾ। ਉਹ ਸੱਚ ਨਹੀਂ, ਕਿਉਂ ਜੇ ਉਹ ਰੱਬ ਵੱਲੋਂ ਨਹੀਂ। ਕ੍ਰਿਸ਼ਚਨ ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਮਾਦੀ ਸੋਚ ਜਾਂ ਜਿਸਮ ਦੀ ਸਾਰੀ ਖਾਰਜਸ ਆਹੰਗੀ ਨਜ਼ਰ ਦਾ ਧੋਖਾ ਏ, ਜਿਹੜੀ ਭਾਵੇਂ ਅਸਲੀ ਅਤੇ ਇੱਕੋ ਜਿਹੀ ਵਿਖਾਲੀ ਦਿੰਦੀ ਏ, ਪਰ ਉਹ ਨਾ ਅਸਲ ਅਤੇ ਨਾ ਹੀ ਇੱਕੋ ਜਿਹੀ ਮਲਕੀਅਤ ਰੱਖਦੀ ਏ। ਹਸਤੀ ਦੀ ਅਸਲੀਅਤ ਨੂੰ ਜ਼ਿਹਨ ਵਿੱਚ ਰੱਖੋ ਭਈ ਇਨਸਾਨ ਉਸ ਰੱਬ ਦੀ ਸੂਰਤ ਅਤੇ ਸ਼ਬੀਹ ਏ ਜਿਹਦੇ ਵਿੱਚ ਸਾਰੀ ਹਸਤੀ ਬਗੈਰ ਪੀੜ ਤੇ ਮੁਸਤਕਿਲ ਏ। ਯਾਦ ਰੱਖੋ ਭਈ ਇਨਸਾਨ ਦੀ ਕਾਬਲੀਅਤ ਅਸਲੀ ਤੇ ਨਾਕਾਬਲੇ ਇਲਜ਼ਾਮ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦੀ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।